ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਤ ਮਹੱਲਾ ਤੀਜਾ ਹਰ ਜੀਏ ਤਿਬਨੋ ਸਦਾ ਸਲਾਹੀ ਪਿਆਰੇ ਜਿਚਰ ਘੱਟ ਅੰਤਰ ਹੈ ਸਾਸਾ ਇੱਕ ਪਲ ਖਿਮ ਵਿਸਰ ਹੈ ਤੂੰ ਸੁਆਮੀ ਜਾਣ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸਬਦ ਪਰ ਗਾਸ ਹਰ ਜੀਏ ਤੁਦਮ ਸਦਾ ਸਲਾਹੀ ਪਿਆਰੇ ਜਿਚਰ ਘੱਟ ਅੰਤਰ ਹੈ ਸਾਸਾ ਇੱਕ ਪਲ ਖਿਮ ਵਿਸਰ ਹੈ ਤੂੰ ਸੁਆਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸਬਦ ਪਰ ਗਾਸਾ ਹਰ ਜੀਏ ਤੁਮ ਆਪੇ ਦੇ ਬੁਝਾਈ ਹਰ ਜੀਏ ਤੁਦ ਦਿੱਤੇ ਵਾਰਿਆ ਸਾਡੇ ਤੇਰੇ ਨਾਮ ਦਿੱਤੇ ਬਲ ਜਾਈ ਹਰ ਜੀਏ ਤੁਮ ਆਪੇ ਦੇ ਬੁਝਾਈ ਹਰ ਜੀਏ ਤੁਦ ਦਿੱਤੇ ਵਾਰਿਆ ਸਾਡੇ ਨਾਮ ਬਿਤੇ ਬਲ ਜਾਈ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ। ਪਤਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਸਰਬ ਸ਼ਕਤੀਮਾਨ ਮੁਕਤੀ ਦਾਤੇ ਰੂਹਾਨੀਅਤ ਦੇ ਮੁਜੱਸਮੇ ਕਲਯੁਗ ਦੇ ਬੋਹਿਤ ਜੁਗੋ ਜੋਗੇ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਸਤਿਗੁਰਾਂ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਸੱਜ ਬੈਠੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਕੇ ਸੁੰਦਰ ਰੂਪ ਸਰੂਪ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਅੰਮ੍ਰਿਤ ਵੇਲੇ ਤੋਂ ਸਮੇਂ ਸਮੇਂ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਕੇ ਉਪਰੰਤ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੀ ਹੈ ਸਾਨੂੰ ਕਲਯੁਗੀ ਜੀਵਾਂ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਇਸ ਨੂੰ ਸਰਵਣ ਕਰਨ ਦੇ ਲਈ ਵਿਚਾਰਨ ਦੇ ਲਈ ਆਪਣੇ ਜੀਵਨ ਨੂੰ ਗੁਰੂ ਦੇ ਆਸ਼ੇ ਦੇ ਅਨੁਸਾਰ ਜਿਉਣ ਵਾਸਤੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਕੇ ਹਾਜ਼ਰੀਆਂ ਲਵਾ ਰਹੇ ਹੋ। ਗੁਰੂ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ ਰਹਿਮਤ ਕੀਤੀ ਸਾਨੂੰ ਕਲਯੁਗੀ ਜੀਵਾਂ ਨੂੰ ਇਸ ਜੀਵਨ ਦਾ ਮਕਸਦ ਗੁਰਦੇਵ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਸਮਝਾਉਂਦਿਆਂ ਹੋਇਆ ਸੋਰਠ ਰਾਗ ਦੇ ਵਿੱਚ ਗੁਰਦੇਵ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਉਨ੍ਹਾਂ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨ ਜੋ ਆਪ ਜੀ ਨੇ ਮੂਲ ਰੂਪ ਦੇ ਵਿੱਚ ਸਰਵਣ ਕੀਤੇ ਨੇ ਅੰਗ 601 ਦੇ ਉੱਤੇ ਸੁਭਾਏ ਮਾਨ ਨੇ गुरुदेव पातशाह सानू की पावन उपदेश बख्शिश कर रहे ने। आओ समुची सात संगत माई भाई जितने भी गुरु हजूर सज बैठे हो देश विदेश दे राही चैनल दे राही संगता जुड़िया हुई प्यार विच भिज के बुलाओ जी सतनाम श्री वाहे गुरु जी
सतनाम श्री वाहे गुरु साहिब जी सोरठ महला तीजा हर जीए उदम सदा सलाही प्यारे जिचर घट अंतर है सासा।
गुरुदेव पातशाह जी रहमत दे घर विच आ के पावन पवित्र उपदेश बख्शिश कर रहे ने। साहिब श्री गुरु अमरदास महाराज जी ने अपने अंतरीव हिरदे विचों अरदास कीती है। अरदास करन दे वास्ते गुरुदेव पातशाह ने सानू ए पावन पवित्र उपदेश बख्शिश कीता है। हर सिख ने माई भाई ने गुरु चरणा दे विच अरदास करनी है क्योंकि जीवन का जो मकसद है ए सतगुरु महाराज सच्चे पातशाह ने सानू समझाउणा कीता है ते जीवन दे मकसद दी तादी समझ आएगी जद साडे जीवन विच जाग लग जाएगी। इसलिए असी गुरु महाराज सच्चे पातशाह जी दे पावन बचना नूं सरवण करके विचार करके एदे अनुसार ही जीवन जीवन दा जतन करना है। इसलिए गुरुदेव महाराज सच्चे पातशाह जी ने सानू समझाउणा कीता कि अपनी गल नूं बनना है और अपने मन नूं भी बनना है अपने विचारां नूं भी बनन दे विच रखना है। और इत्थों तक सतगुरु महाराज सच्चे पातशाह समझाउंदे ने कि जो असी सिमरन करदे आ बंदगी करदे आ जाप करदे आ बाणी पढ़दे आ उस नूं भी एक बंधन दे विच रखना है उस नूं भी एक संपट करना है। ते आप जी जानदे हो कोई भी जग्यासु कोई संसारी कोई धन पदार्थ बन के रखदा है जिहदे कोल खजाना है पदार्थ ने धन है ते जद भी जी चाहे जिथे चाहे जद लोड़ पवे एकत्र कीते हुए धन नूं उस धन नूं अपने खर्च कर सकदा है अपने जीवन दियां लोड़ां नूं पूरियां कर सकदा है। इसे तरह गुरुदेव पातशाह ने सानू ऐ जिहड़ा शब्द सिमरी है ना ए बिंदी दे सहत उच्चारण करना है। इहदा मतलब है कि मैं सिमरां अरदास है ना गुरु चरणा विच कि ऐ मेरे मालिक मेरे प्रभु मैं सिमरां तेरे नाम नूं सिमरां तेरी उस्तत कर क्योंकि जदों साडे कोल धन दा खजाना है साडे कोल धन एकत्र कीता होया है ते ओह धन एकत्र कीता होया हर समय ते हर जगह दे उत्ते साडी सहायता करेगा। इसलिए सतगुरु महाराज सच्चे पातशाह ने पावन पवित्र गुरबाणी दे विच भी अनेक ऐसे पावन बचन सानू बख्शिश कीते ने कि जिथे कोई सहायक नहीं बन सकता है उथे परमात्मा दे नाम ने तेरी सहायता करनी है। जय मात पिता सुत मीत न भाई हर का नाम ऊहां संग सहाई हरी परमात्मा दा नाम उथे तेरी सहायता करेगा। इसलिए जदों असी जाग लाने मेरिया बच्चियां बैठिया ने भैणा बैठिया ने जदों कोई सुवाणी जदों कोई भैण जाग लाउंदी है ना ते जाग ला के एक गल है वह निश्चिंत हो जाती है उसनू कोई चिंता नहीं कोई फिक्र नहीं कि मैं ए दुध नू जाग ला दिती है जमेगा कि नहीं जमेगा एदे विचों मक्खन निकलेगा कि नहीं निकलेगा क्योंकि उसने भांडे नू साफ करके विधि दे अनुसार ਦੁੱਧ ਨੂੰ ਜਾਗ ਲਾ ਦਿੱਤੀ ਹੈ ਤੇ 8 ਘੰਟੇ ਉਸ ਨੂੰ ਨਿਸ਼ਚਿੰਤਤਾ ਵਿੱਚ ਬਤੀਤ ਹੁੰਦੇ ਨੇ ਤੇ ਇਹ ਦੁੱਧ ਨੇ ਜੰਮ ਜਾਣਾ ਤੇ ਮੈਨੂੰ ਇਹਦੇ ਵਿੱਚੋਂ ਤੱਤ ਪ੍ਰਾਪਤ ਹੋ ਜਾਣਾ। ਸਿੱਖਾਂ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਦ ਸਿਮਰਨ ਕਰਦਾ ਹੈ, ਬਾਣੀ ਪੜ੍ਹਦਾ ਹੈ, ਭਗਤੀ ਕਰਦਾ ਹੈ, ਸੰਗਤ ਕਰਦਾ ਹੈ ਤੇ ਉਹਦੇ ਵਿੱਚ ਨਿਸ਼ਚਿੰਤਤਾ ਜ਼ਰੂਰੀ ਹੈ, ਉਹਦੇ ਵਿੱਚ ਬੇਫਿਕਰੀ ਜ਼ਰੂਰੀ ਹੈ ਕਿ ਜੋ ਮੈਂ ਪ੍ਰਮਾਤਮਾ ਦਾ ਨਾਮ ਜਪਿਆ ਇਸ ਦਾ ਫਲ ਮੈਨੂੰ ਅਵਸ਼ਮੇਵ ਮਿਲਣਾ। ਕਿਉਂਕਿ ਸਾਹਿਬ ਕਹਿੰਦੇ ਨੇ ਇੱਕ ਤਿਲ ਨਹੀਂ ਭੰਨੇ ਘਾਲੇ, ਇੱਕ ਤਿਲ ਮਾਤਰ ਦਾ ਉਚਾਰਨ ਕੀਤੀ ਸੇਵਾ, ਉਚਾਰਨ ਕੀਤਾ ਨਾਮ, ਉਹ ਗੁਰੂ ਸਾਡਾ ਅਜਾਈ ਨਹੀਂ ਜਾਣ ਦਿੰਦਾ। ਇੱਕ ਵਾਰ ਵੀ ਰਸਨਾ ਵਿੱਚੋਂ ਵਾਹਿਗੁਰੂ ਅੱਲਾ ਗੋਡ ਨਿਕਲ ਗਿਆ ਨਾ ਤੇ ਉਸ ਇੱਕ ਨਾਮ ਦੇ ਇੱਕ ਵਾਰੀ ਉਚਾਰਨ ਕਰਨ ਦੇ ਨਾਲ ਵੀ ਸਾਡਾ ਜੀਵਨ ਧੰਤਾ ਦੇ ਯੋਗ ਹੋ ਜਾਣਾ ਹੈ। ਇਹ ਮੈਂ ਨੀ ਕਹਿੰਦਾ, ਸਾਹਿਬ ਕਹਿੰਦੇ ਨੇ ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇਕਾਗਰ ਚਿੱਤ ਹੋ ਕੇ, ਨਿਸ਼ਚਿੰਤ ਹੋ ਕੇ ਜਾਗ ਲਾਉਣੀ ਹੈ ਤੇ ਨਿਸ਼ਚਿੰਤ ਹੋ ਜਾਣਾ ਹੈ। ਅਸੀਂ ਨਿਸ਼ਚਿੰਤ ਹੋ ਕੇ, ਬੇਫਿਕਰ ਹੋ ਕੇ ਪ੍ਰਮਾਤਮਾ ਦਾ ਨਾਮ ਜਪਣਾ, ਬੰਦਗੀ ਕਰਨੀ ਹੈ ਤੇ ਮਾਲਕ ਨੇ ਫਲ ਅਵਸ਼ ਦੇਣਾ ਹੈ। ਕਿਉਂਕਿ ਫਲ ਅਵਸ਼ ਮਿਲਦਾ ਹੈ, ਇਸ ਕਰਕੇ ਜਦੋਂ ਸਾਨੂੰ ਨਿਸ਼ਚਿੰਤਤਾ ਹੋ ਜਾਂਦੀ ਹੈ ਤੇ ਕੀਤੀ ਹੋਈ ਭਗਤੀ, ਕੀਤੀ ਹੋਈ ਸੰਗਤ, ਕੀਤੀ ਹੋਈ ਸੇਵਾ ਤੇ ਸਿਮਰਨ ਜਿਹੜਾ ਹੈ ਨਾ, ਉਹਦਾ ਅਵਸ਼ਮੇਵ ਸਾਨੂੰ ਫਲ ਪ੍ਰਾਪਤ ਹੁੰਦਾ। ਇਸ ਲਈ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਨੇਕਾਂ ਬਾਣੀ ਵਿੱਚ ਸਾਨੂੰ ਸਿਧਾਂਤਕ ਬਖਸ਼ਿਸ਼ਾਂ ਕੀਤੀਆਂ ਨੇ। ਵਾਸਤਵ ਦੇ ਵਿੱਚ ਪਰਮਾਤਮਾ ਨੂੰ ਮਿਲਣ ਦਾ ਜਿਹੜਾ ਤਰੀਕਾ ਹੈ ਨਾ, ਇਹਦੇ ਤੇ ਬੜੀ ਵਿਚਾਰ ਕੀਤੀ, ਬੜੇ ਲੈਕਚਰ ਹੋਏ, ਬੜੀਆਂ ਕਿਤਾਬਾਂ ਲਿਖੀਆਂ ਗਈਆਂ ਨੇ। ਜਿੱਥੋਂ ਵੇਦਾਂਤ ਸ਼ੁਰੂ ਹੁੰਦਾ ਨਾ, ਉੱਥੇ ਪਹਿਲਾ ਸ਼ਬਦ ਅਥ ਤੋ ਬ੍ਰਹਮ ਜਗਿਆਸਾ, ਭਾਵ ਕਿ ਬ੍ਰਹਮ ਨੂੰ ਜਾਣਨ ਦੀ ਜਗਿਆਸਾ, ਕਿ ਬ੍ਰਹਮ ਨੂੰ ਕਿਵੇਂ ਜਾਣਿਆ ਜਾ ਸਕਦਾ। ਇਹਦਾ ਕੋਈ ਫੰਡਾਮੈਂਟਲ ਤੇ ਹੈ ਨੀ, ਇਹਦਾ ਕੋਈ ਢੰਗ ਤਰੀਕਾ ਤੇ ਕਥਨ ਨਹੀਂ ਕੀਤਾ ਵੀ ਇਸ ਤਰ੍ਹਾਂ ਮਤਲਬ ਜਪਿਆ ਜਾ ਸਕਦਾ। ਇਹਦੀ ਕੋਈ ਸ਼ਰਤ ਨਹੀਂ ਹੈ, ਨਾ ਇਹ ਕਿਹਾ ਕਿ ਅਮੀਰ ਜਪ ਸਕਦਾ ਜਾਂ ਗਰੀਬ ਨਹੀਂ ਜਪ ਸਕਦਾ, ਖੱਤਰੀ ਜਪ ਸਕਦਾ, ਸ਼ੂਦਰ ਨਹੀਂ ਜਪ ਸਕਦਾ, ਕੋਈ ਵੀ ਜਪ ਸਕਦਾ। ਜੋ ਪ੍ਰਾਣੀ ਗੋਬਿੰਦ ਧਿਆਵੇ, ਪੜਿਆ ਅਨਪੜਿਆ ਪਰਮਗਤ ਪਾਵੇ। ਜਿਹੜਾ ਵੀ ਪ੍ਰਾਣੀ, ਇੱਥੇ ਸਤਿਗੁਰਾਂ ਨੇ ਸ਼ਬਦ ਕਿਹਾ ਜੋ ਪ੍ਰਾਣੀ, ਜਿਹੜਾ ਪ੍ਰਾਣੀ, ਜਿਹੜਾ ਮਨੁੱਖ, ਜਿਹੜਾ ਜੀਵ ਗੋਬਿੰਦ ਪਰਮੇਸ਼ਰ ਨੂੰ ਧਿਆਉਂਦਾ। ਗੋਬਿੰਦ ਪਰਮਾਤਮਾ ਦਾ ਨਾਮ ਹੈ, ਕਿਉਂਕਿ ਅਨੇਕਾਂ ਨਾਮ ਨੇ ਪਰਮਾਤਮਾ ਦੇ। ਕਿਸੇ ਨਾਮ ਦੇ ਨਾਲ ਯਾਦ ਕਰ ਲਓ ਤੇ ਉਹ ਪਰਮਾਤਮਾ ਸਾਕਸ਼ਾਤ ਹੋ ਜਾਂਦਾ। ਇਸ ਦੇ ਵਿੱਚ ਕੋਈ ਲੁਕੀ ਛੁਪੀ ਗੱਲ ਨਹੀਂ। ਵਾਸਤਵ ਦੇ ਵਿੱਚ ਸਾਡੇ ਮਨ ਵਿੱਚ ਸ਼ੰਕਾ ਨਿਕਲ ਜਾਏ, ਸਾਡੇ ਮਨ ਵਿੱਚੋਂ ਦਵਾਇਤ ਨਿਕਲ ਜਾਏ, ਸਾਡੇ ਮਨ ਵਿੱਚੋਂ ਭੁਲੇਖਾ ਨਿਕਲ ਜਾਏ, ਭੁਲੇਖੇ ਦੇ ਕਾਰਨ ਹੀ ਅਸੀਂ ਮਾਲਕ ਤੋਂ ਦੂਰ ਹੋ ਜਾਂਦੇ ਹਾਂ। ਇਸ ਕਰਕੇ ਕਿਉਂਕਿ ਪਰਮਾਤਮਾ ਇੱਕ ਹੈ, ਆਤਮਾ ਇੱਕ ਹੈ, ਆਤਮਾ ਨੇ ਹਮੇਸ਼ਾ ਰਹਿਣਾ, ਪਰਮਾਤਮਾ ਨੇ ਹਮੇਸ਼ਾ ਰਹਿਣਾ। ਤੁਸੀਂ ਆਪਣੇ ਕੱਪੜੇ ਬਦਲ ਸਕਦੇ ਹੋ, ਤੁਸੀਂ ਸ਼ਹਿਰ ਬਦਲ ਸਕਦੇ ਹੋ, ਤੁਸੀਂ ਆਪਣਾ ਦੇਸ਼ ਬਦਲ ਸਕਦੇ ਹੋ, ਇੱਥੋਂ ਤੱਕ ਕਿ ਸਰੀਰ ਵੀ ਬਦਲ ਸਕਦੇ ਹੋ। ਸਾਇੰਸ ਨੇ ਤਰੱਕੀ ਕੀਤੀ ਹੈ, ਸਰਜਰੀ ਹੋ ਜਾਂਦੀ ਹੈ, ਚਿਹਰੇ ਦੀ ਤਬਦੀਲੀ ਕੀਤੀ ਜਾਂਦੀ ਹੈ, ਤਾਂ ਸਰੀਰ ਤਬਦੀਲ ਹੋ ਸਕਦਾ, ਦੇਸ਼ ਤਬਦੀਲ ਹੋ ਸਕਦਾ, ਪਰ ਪਰਮਾਤਮਾ ਨੇ ਤਬਦੀਲ ਹੋ ਸਕਦਾ, ਆਤਮਾ ਨੇ ਤਬਦੀਲ ਹੋ ਸਕਦੀ। ਆਤਮਾ ਹਮੇਸ਼ਾ ਇੱਕ ਰਹਿਣੀ ਹੈ, ਪਰਮਾਤਮਾ ਹਮੇਸ਼ਾ ਇੱਕ ਰਹਿਣਾ ਹੈ। ਤੁਸੀਂ ਇਹ ਨੇਤਰ ਬਦਲ ਸਕਦੇ ਹੋ, ਬਦਲਦੇ ਨੇ ਲੋਕ, ਪਰ ਇਹ ਜਿਹੜਾ ਚਾਨਣ ਹੈ ਨਾ, ਪ੍ਰਕਾਸ਼, ਇਹ ਨਹੀਂ ਬਦਲ ਸਕਦੇ। ਚਾਨਣ ਉਹੀ ਆਉਣਾ ਜਿਹੜਾ ਮਗਰੋਂ ਹੈ। ਇਸ ਕਰਕੇ ਜਦੋਂ ਜੀਵਨ ਅਸੀਂ ਬੰਧਣ ਵਿੱਚ ਪਾ ਲਵਾਂਗੇ ਨਾ, ਬੰਨ ਲਵਾਂਗੇ, ਤੇ ਫਿਰ ਮਾਲਕ ਹਰ ਜਗ੍ਹਾ ਦੇ ਉੱਤੇ ਸਾਡੇ ਤੇ ਰਹਿਮਤ ਕਰੇਗਾ, ਬਖਸ਼ਿਸ਼ ਕਰੇਗਾ, ਫਿਰ ਆਤਮਿਕ ਜੀਵਨ ਦੇ ਵਿੱਚ ਸਾਨੂੰ ਰਸ ਪ੍ਰਾਪਤ ਹੋਵੇਗਾ। ਰਸ ਪ੍ਰਾਪਤ ਹੋਵੇਗਾ ਕਿਵੇਂ, ਇਹ ਸਾਹਿਬ ਜੀ ਸਾਨੂੰ ਦਰਸਾ ਰਹੇ ਨੇ, ਇਹ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਆਪ ਜੀ ਨੇ ਪੰਗਤੀ ਸਰਵਣ ਕੀਤੀ ਹੈ। ਹਰ ਜੀਓ ਤੁਧ ਨੂੰ ਸਦਾ ਸਲਾਹੀ, ਹੇ ਹਰੀ ਜੀਓ, ਹੇ ਵਾਹਿਗੁਰੂ, ਹੇ ਪ੍ਰਮਾਤਮਾ, ਤੁਧ ਨੂੰ ਤੁਹਾਨੂੰ ਸਦਾ ਸਲਾਹੀ, ਮੈਂ ਸਦਾ ਸਲਾਹ, ਮੈਂ ਹਮੇਸ਼ਾ ਤੁਹਾਡੀ ਉਸਤਤੀ ਕਰਾਂ, ਮੈਂ ਹਮੇਸ਼ਾ ਤੇ ਬੰਦਗੀ ਕਰਾਂ, ਇਹ ਸ਼ਰਤ ਨਹੀਂ ਰੱਖੀ। ਇਹ ਬੰਧਨ ਇਹ ਸ਼ਰਤ ਰੱਖ ਕੇ ਨਹੀਂ ਕਿ ਮੈਂ 40 ਦਿਨ ਬੰਧਨ ਕਰਨੀ, 40 ਦਿਨ ਗੁਰਦੁਆਰੇ ਜਾਣਾ, ਮੈਂ 40 ਦਿਨ ਝਾੜੂ ਦੇਣਾ, ਮੈਂ 40 ਦਿਨ ਸਿਮਰਨ ਕਰਨਾ, ਸਾਡੀਆਂ ਇਸ ਤਰ੍ਹਾਂ ਸ਼ਰਤਾਂ ਲੱਗ ਜਾਂਦੀਆਂ ਗੁਰੂ ਨਾਲ। ਅਸੀਂ ਗੁਰੂ ਦੇ ਨਾਲ ਵੀ ਸੌਦਾਬਾਜ਼ੀ ਕਰ ਲੈਂਦੇ ਹਾਂ ਕਿ ਮੈਨੂੰ ਤੰਦਰੁਸਤੀ ਮਿਲ ਜਾਏ, ਪੁੱਤਰ ਮਿਲ ਜਾਏ, ਨੌਕਰੀ ਮਿਲ ਜਾਏ, ਧਨ ਪਦਾਰਥ ਮਿਲ ਜਾਏ, ਤੇ ਮੈਂ 40 ਦਿਨ ਤੇਰੇ ਅਸਥਾਨ ਤੇ ਆ ਕੇ ਹਾਜ਼ਰੀ ਭਰਨੀ ਹੈ। 41 ਦਿਨ ਰਿਸ਼ਤਾ ਟੁੱਟ ਜਾਂਦਾ ਹੈ, ਕਿਉਂਕਿ ਉਹ ਰਿਸ਼ਤਾ ਜਿਹੜਾ ਨਾ ਸਾਡੀ ਉਹ ਲੈਣ ਦੇਣ ਤੇ ਬੱਜੇ ਬਣਿਆ ਹੋਇਆ। ਤੇ ਇੱਥੇ ਗੁਰਦੇਵ ਪਾਤਸ਼ਾਹ ਕਹਿੰਦੇ ਕਿੰਨਾ ਚਿਰ ਜਪਣਾ ਸਲਾਹੀ, ਐ ਮੇਰੇ ਮਾਲਕ ਮੈਂ ਤੈਨੂੰ ਹਮੇਸ਼ਾ ਸਲਾਹੀ ਸਲਾਹੁੰਦਾ ਰਵਾਂ। ਮੇਰੇ ਪਿਆਰੇ ਕਿੰਨੇ ਪਿਆਰ ਵੀ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ ਨੇ। ਦਰਅਸਲ ਅਸੀਂ ਜਦੋਂ ਸ਼ਬਦ ਪੜ੍ਹਦੇ ਹਾਂ, ਬਾਣੀ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਇੱਕ ਗੱਲ ਖਿਆਲ ਵਿੱਚ ਰੱਖਣੀ ਹੈ ਕਿ ਅਸੀਂ ਪਿਆਰ ਨਾਲ ਬਾਣੀ ਪੜ੍ਹਨੀ ਹੈ। ਆਦ ਨਹੀਂ ਪੂਰਾ ਕਰਨਾ, ਇਹ ਨਹੀਂ ਕਿ 5 ਬਾਣੀਆਂ ਪੜ੍ਹਨੀਆਂ ਤੇ ਅੱਧੇ ਘੰਟੇ ਵਿਚ ਜਾਂ 20 ਮਿੰਟਾਂ ਵਿਚ ਪੂਰੀਆਂ ਹੋ ਜਾਣ, ਸੁਖਮਨੀ ਸਾਹਿਬ ਦਾ ਪਾਠ ਕਰਨਾ ਤੇ ਮਿੰਟ 20 ਲਾਉਣੇ ਨੇ, ਨਹੀਂ। ਜਿੰਨਾ ਪਿਆਰ ਨਾਲ ਪੜੋਗੇ ਉਨੀ ਪ੍ਰਭੂ ਦੀ ਪਰਮਾਤਮਾ ਦੀ ਬਖਸ਼ਿਸ਼ ਹੋਏਗੀ, ਕਿਉਂਕਿ ਤਾਂ ਸਾਹਿਬ ਜੀ ਪੜ੍ਹਦੇ ਹੋ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਜੇ ਪ੍ਰਭੂ ਨਾਲ ਪਿਆਰ ਕਰੀਏ ਤੇ ਪ੍ਰਭੂ ਵੀ ਪ੍ਰਾਪਤ ਹੋ ਜਾਂਦਾ ਹੈ। ਇਸ ਲਈ ਮੇਰੇ ਪਿਆਰੇ, ਐ ਮੇਰੇ ਪਿਆਰੇ, ਜਿਚਰ ਘੱਟ ਅੰਤਰ ਹੈ ਸਾਸਾ, ਮੈਂ ਉਨਾ ਚਿਰ ਤੇਰੀ ਸਿਫਤੋਂ ਸਲਾਹ ਕਰਦਾ ਰਵਾਂ, ਮੈਂ ਉਨਾ ਚਿਰ ਤੇਰੀ ਬੰਦਗੀ ਕਰਦਾ ਰਵਾਂ ਜਿੰਨਾ ਚਿਰ ਮੇਰੇ ਅੰਦਰ ਸਵਾਸ ਚੱਲਦੇ ਨੇ, ਜਿੰਨਾ ਚਿਰ ਮੇਰੇ ਅੰਦਰ ਸਵਾਸ ਨੇ। ਇਸ ਲਈ ਤੇ ਸਾਹਿਬ ਕਹਿੰਦੇ ਨੇ ਸਾਸ ਸਾਸ ਸਿਮਰੋ ਗੋਬਿੰਦ। ਐ ਭਲਿਆ ਸਵਾਸ ਸਵਾਸ ਕਰਕੇ ਗੋਬਿੰਦ ਪਰਮਾਤਮਾ ਨੂੰ ਸਿਮਰਨ। ਹੁਣ ਕੋਈ ਪ੍ਰਸ਼ਨ ਕਰਦੇ ਨੇ ਭਾਈ ਸਵਾਸ ਸਵਾਸ ਕਿਵੇਂ ਸਿਮਰਨ ਹੋ ਸਕਦਾ? ਰਾਤ ਨੂੰ ਸੁੱਤੇ ਹਾਂ, ਕੰਮ ਧੰਦੇ ਵਿੱਚ ਆ, ਕੰਮ ਕਰਨਾ, ਪਰਿਵਾਰ ਦੇ ਵਿੱਚ ਆ, ਗ੍ਰਿਸ਼ਤ ਦੇ ਵਿੱਚ ਆ, ਸਵਾਸ ਸਵਾਸ ਕਿਵੇਂ ਹੋ ਸਕਦਾ? ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਤਰੀਕਾ ਦੱਸ ਦਿੱਤਾ। ਸਾਹਿਬ ਕਹਿੰਦੇ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਉੱਠਦਿਆਂ ਸਾਰ ਜਦੋਂ ਉੱਠਣਾ ਹੈ ਨਾ, ਅੰਮ੍ਰਿਤ ਵੇਲੇ ਉੱਠਣ ਦਾ ਯਤਨ ਕਰਨਾ ਹੈ, ਕਿਉਂਕਿ ਅੰਮ੍ਰਿਤ ਵੇਲੇ ਉੱਠਣ ਦਾ ਬਹੁਤ ਵੱਡਾ ਮਹੱਤਵ ਹੈ। ਸਮਾਂ ਨੇ ਉਸ ਦਾ ਖੁਲਾਸਾ ਕਰੀਏ। ਅੰਮ੍ਰਿਤ ਵੇਲੇ ਉੱਠਦਿਆਂ ਸਾਰ ਅਜੇ ਕੋਈ ਦਾਤਨ ਕੁਰਲਾ ਨਹੀਂ ਕੀਤਾ, ਅਜੇ ਇਸ਼ਨਾਨ ਨਹੀਂ ਕੀਤਾ, ਅਜੇ ਤੇ ਆਪਾਂ ਉੱਠੇ ਹੀ ਆਪਣੇ ਬੈੱਡ ਤੋਂ, ਪੰਗੇ ਤੋਂ, ਜਿੱਥੇ ਵੀ ਆਪਾਂ ਆਰਾਮ ਕਰਦੇ। ਪਤਾ ਸਾਹਿਬ ਕੀ ਕਹਿੰਦੇ ਨੇ, ਅੰਤਰ ਗੁਰਿਆ ਆਰਾਧਨਾ। ਉਦੋਂ ਹੀ ਆਪਣੇ ਅੰਤਰ ਆਤਮਾ ਦੇ ਵਿੱਚ, ਅੰਤਸ਼ਕਰਨ ਦੇ ਵਿੱਚ, ਅੰਤਸ਼ਕਰਨ ਤੋਂ ਭਾਵ ਆਪਣੇ ਮਨ ਦੇ ਵਿੱਚ, ਆਪਣੇ ਮਨ ਵਿੱਚ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਾਂ ਜੋ ਵੀ ਤੁਸੀਂ ਕਹਿਣਾ, ਰਾਮ ਕਹੋ, ਅੱਲਾ ਕਹੋ, ਗੋਡ ਕਹੋ, ਕੋਈ ਇਤਰਾਜ਼ ਨਹੀਂ, ਸਾਰੇ ਪ੍ਰਮਾਤਮਾ ਦੇ ਨਾਮ ਨੇ। ਇਹ ਤਾਂ ਕਿਰਤਮ ਨਾਮ ਕਥੇ ਤੇਰੇ ਜੇਬਾ। ਉੱਠਦਿਆਂ ਸਾਰ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦਿਓ। ਫਿਰ ਦਿਨਚਰਿਆ, ਜੀਵਨ ਦੀਆਂ ਜਿਤਨੀਆਂ ਵੀ ਸਾਡੇ ਕਾਰੋਬਾਰ ਨੇ, ਕਾਰੋਬਾਰ ਸ਼ੁਰੂ ਕਰਦਿਆਂ ਅਸੀਂ ਪਹਿਲੋਂ ਅੰਮ੍ਰਿਤ ਵੇਲੇ ਉੱਠਣਾ, ਜਪਣਾ ਹੈ, ਇਸ਼ਨਾਨ ਕਰਕੇ ਨਿਤਨੇਮ ਕਰਨਾ ਹੈ, ਫਿਰ ਗੁਰੂ ਘਰ ਵਿੱਚ ਆ ਕੇ ਹਾਜ਼ਰੀ ਭਰਨੀ ਤੇ ਸ਼ਾਮ ਨੂੰ ਰਾਤ ਨੂੰ ਸੌਣ ਲੱਗਿਆ ਸੋਹਲੇ ਦੀ ਬਾਣੀ ਭਰਨੀ। ਇਹ ਤੁਸੀਂ ਪ੍ਰੈਕਟੀਕਲ ਕਰਕੇ ਵੇਖੋ, ਕੇਵਲ ਕਹਿਣ ਤੇ ਸੁਣਨ ਦੀ ਗੱਲ ਨਹੀਂ। ਜੀਵਨ ਸਿੱਖ ਦਾ ਪ੍ਰੈਕਟੀਕਲ ਹੋਣਾ ਚਾਹੀਦਾ, ਸਿੱਖ ਦੇ ਜੀਵਨ ਵਿੱਚ ਦਿਖਾਵਾ ਨਹੀਂ ਹੋਣਾ ਚਾਹੀਦਾ, ਮੁਲਾਮਾ ਨਹੀਂ ਹੋਣਾ ਚਾਹੀਦਾ। ਜਦੋਂ ਪ੍ਰੈਕਟੀਕਲ ਜੀਵਨ ਹੋਵੇਗਾ ਨਾ, ਤੁਸੀਂ ਰਾਤ ਨੂੰ ਸੋਹਲੇ ਦਾ ਪਾਠ ਕਰਕੇ ਛੋਟੀ ਅਰਦਾਸ ਕਰਕੇ ਸਵੋਗੇ, ਉੱਠਦਿਆਂ ਸਾਰ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰਦੇ ਹੋਏ ਕਿਰਤ ਕਰਦਿਆਂ ਨਾਮ ਜਪੋਗੇ, ਤੁਰਦਿਆਂ ਫਿਰਦਿਆਂ ਨਾਮ ਜਪੋਗੇ ਤੇ ਹਰ ਇੱਕ ਸਵਾਸ ਤੁਹਾਡਾ ਸਿਮਰਨ ਦੇ ਨਾਲ ਜੁੜ ਜਾਏਗਾ, ਅਲੋਦ ਹੋ ਜਾਏਗਾ। ਇਉਂ ਸਵਾਸ ਸਵਾਸ ਕਰਕੇ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਜਾ ਸਕਦਾ ਹੈ। ਪਾਤਸ਼ਾਹ ਕਹਿੰਦੇ ਸਿੱਖਾ ਤੂੰ ਸਵਾਸ ਸਵਾਸ ਸਿਮਰਨ ਕਰਨ ਦੀ ਕਿਉਂ ਮੰਗ ਕਰਦਾ ਹੈ? ਕਹਿੰਦਾ ਮੈਂ ਕਿ ਸਵਾਸ ਸਵਾਸ ਕਰਕੇ ਤੇਰਾ ਸਿਮਰਨ ਕਰਾਂ, ਉਸਤਤੀ ਕਰਾਂ, ਬੰਦਗੀ ਕਰਾਂ। ਤੇ ਜਗਿਆਸੂ ਕਹਿੰਦਾ ਸਿੱਖ ਕਹਿੰਦਾ ਪਾਤਸ਼ਾਹ ਇੱਕ ਖਿਨ ਪਲ ਵਿਸਰੈ ਤੂੰ ਸੁਆਮੀ। ਐ ਮੇਰੇ ਮਾਲਕ, ਐ ਮੇਰੇ ਸੁਆਮੀ, ਜੇਕਰ ਤੂੰ ਇੱਕ ਖਿਨ ਪਲ ਮਾਤਰ, ਇੱਕ ਛਿਨ ਅੱਖ ਦੇ ਚਮਕਣ ਜਿੰਨਾ ਸਮੇਂ ਤੋਂ ਵੀ ਘੱਟ। ਇੱਕ ਖਿਨ ਕਹਿੰਦੇ ਜਦੋਂ ਇਹ ਬੇਰੀ ਦਾ ਪੱਤਾ ਹੁੰਦਾ ਨਾ, ਇਹਦੇ ਵਿੱਚ ਸੂਈ ਦਾ ਨੱਕਾ ਨਗਾਈਏ ਤੇ ਕਿੰਨਾ ਸਮਾਂ ਲੱਗਦਾ, ਉਹ ਇੱਕ ਖਿਨ ਹੁੰਦਾ ਹੈ। ਇਹ ਗਿਣਤੀ ਆ ਸਮੇਂ ਦੀ, ਖਿਨ ਤੋਂ ਸਮੇਂ ਦੀ ਗਿਣਤੀ ਸ਼ੁਰੂ ਹੁੰਦੀ ਹੈ। ਇੰਨਾ ਘੱਟ ਸਮਾਂ, ਸੂਖਮ ਸਮਾਂ ਵੀ ਕਹਿੰਦੇ ਪਾਤਸ਼ਾਹ ਜੇ ਤੂੰ ਮੇਰੇ ਤੋਂ ਵਿਸਰ ਜਾਏ ਨਾ, ਇੱਕ ਖਿਨ ਪਲ ਵਿਸਰੈ ਤੂੰ ਸੁਆਮੀ। ਆਏ ਮੇਰੇ ਮਾਲਕ, ਜੇ ਤੂੰ ਮੈਨੂੰ ਇੱਕ ਖਿਨ ਮਾਤਰ, ਪਲ ਮਾਤਰ, ਘੜੀ ਮਾਤਰ ਵਿਸਰ ਜਾਏ। ਆਪ ਜੀ ਪੜ੍ਹਦੇ ਹੋ ਨਾ ਗੁਰੂ ਕੇ ਬਚਨ, ਇੱਕ ਘੜੀ ਨਾ ਮਿਲਤੇ ਤਾਂ ਕਲ ਜੋਗੋਤਾ, ਹੁਣ ਕਦ ਮਿਲਿਆ ਪ੍ਰੈ ਤੁਦ ਭਗਵੰਤਾ, ਮੋਹੇ ਰਹਿਣ ਨਾ ਵਿਆਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰਦਰਬਾਰੇ ਜੀਓ। ਇੱਕ ਘੜੀ ਪਾਲ ਖਿਨ, ਐ ਮੇਰੇ ਮਾਲਕ, ਜੇ ਤੂੰ ਮੈਨੂੰ ਭੁੱਲ ਜਾਏ ਤੇ ਜਾਣੋ ਬਰਸ ਪਚਾਸਾ, ਮੈਂ ਉਸ ਨੂੰ 50 ਸਾਲ ਸਮੇਂ ਸਮਝਦਾ। 50 ਸਾਲ ਸਮੇਂ ਦੇ ਤੁਲ ਮੈਨੂੰ ਬਤੀਤ ਹੁੰਦਾ, 50 ਸਾਲ ਦਾ ਸਮਾਂ ਐਂ ਮੈਨੂੰ ਬਤੀਤ ਹੁੰਦਾ ਜੇ ਇੱਕ ਖਿਨ ਮਾਤਰ ਤੂੰ ਮੈਨੂੰ ਭੁੱਲ ਜਾਏ। ਭਾਵ ਕੇ ਪਰਮਾਤਮਾ ਦੀ ਯਾਦ ਵਿੱਚ ਇੱਕ ਪਲ ਵੀ ਵਿਛੋੜਾ ਪੈ ਜਾਏ ਤੇ 50 ਸਾਲ ਦੇ ਸਮੇਂ ਜਿੰਨਾ ਮੈਨੂੰ ਭਾਸਦਾ ਏ। ਜਬ ਲੱਗ ਤਾਗਾ ਬਾਹੋ ਦੇਹੀ, ਤਬ ਲੱਗ ਬਿਸਰੈ ਰਾਮ ਸਨੇਹੀ। ਭਗਤ ਕਬੀਰ ਜੀ ਕਹਿੰਦੇ ਨੇ ਕਿਵੇਂ ਜਦੋਂ ਨਲਕੀ ਵਿੱਚ ਧਾਗਾ ਪਾਉਣਾ ਨਾ, ਖੱਡੀ ਬੁਣਦੇ ਆ ਤੇ ਸਾਹ ਖਿੱਚ ਕੇ ਪਾਉਣਾ ਪੈਂਦਾ, ਕਹਿੰਦਾ ਮੈਨੂੰ ਮੇਰੇ ਪ੍ਰਾਣਾਂ ਦਾ ਸੁਨੇਹੀ, ਮੇਰਾ ਮਿੱਤਰ, ਮੇਰਾ ਪਿਆਰਾ, ਮੇਰਾ ਪ੍ਰਭੂ, ਉਹ ਵਿਸਰ ਜਾਂਦਾ ਹੈ ਤੇ ਉਹ ਸਮਾਂ ਮੇਰੇ ਵਾਸਤੇ ਜਰਨਾ ਬਹੁਤ ਔਖਾ ਹੈ।
ਹਮ ਮੂੜ ਮੁਗਦ ਸਦਾ ਸੇ ਭਾਈ, ਗੁਰ ਕਾ ਸਬਦ ਪਰਦਾਸਾ।
ਜਿੰਨਾ ਚਿਰ ਤੇਰੇ ਸਿਮਰਨ ਦੇ ਨਾਲ ਨਹੀਂ ਨਾ ਜੁੜੇ ਸੀ, ਜਿੰਨਾ ਚਿਰ ਤੇਰੀ ਬੰਦਗੀ ਦੇ ਨਾਲ ਜੁੜੇ ਨਹੀਂ ਸੀ, ਤੇਰੀ ਸੰਗਤ ਨਹੀਂ ਪ੍ਰਾਪਤ ਹੋਈ ਸੀ। ਤੇ ਪਾਤਸ਼ਾਹ ਵੀ ਕਹਿੰਦੇ ਨੇ ਉਨ੍ਹਾਂ ਚਿਰ ਅਸੀਂ ਮੂਰਖ ਮੁਗਧ ਸਾਂ ਭੂਤ ਕਾਲ। ਜਿੰਨਾ ਚਿਰ ਸੰਗਤ ਦੀ ਪ੍ਰਾਪਤੀ ਨਹੀਂ, ਜਿੰਨਾ ਚਿਰ ਸਿਮਰਨ ਨਹੀਂ ਮਿਲਿਆ ਸੀ, ਜਿੰਨਾ ਚਿਰ ਜੀਵਨ ਦੀ ਸੋਝੀ ਨਹੀਂ ਆਈ ਸੀ, ਖਾਣ ਪੀਣ ਹੱਸਣ ਖੇਡਣ ਦੇ ਵਿੱਚ ਜੀਵਨ ਬਤੀਤ ਹੋ ਗਿਆ, ਉਸ ਸਮੇਂ ਮੈਂ ਮੂਰਖਾਂ ਤੋਂ ਵੀ ਮੂਰਖ ਸੀ। ਕਿਉਂ ਜੀ? ਕਿਉਂਕਿ ਕਹਿੰਦੇ ਮੂਰਖਾਂ ਸਿਰ ਮੂਰਖ ਹੈ, ਜੇ ਮੰਨੇ ਨਾ ਹੀ ਨਾ, ਜੇ ਮਾਲਕ ਦਾ ਨਾਮ ਨਹੀਂ ਨਾ ਮੰਨਦਾ ਸਮਝਦਾ, ਤੇ ਮੂਰਖਾਂ ਦਾ ਵੀ ਮੂਰਖ ਹੈ। ਮੂਰਖ ਅੰਧ ਗਾਵਾਰ, ਮੂਰਖਾਂ ਸਿਰ ਮੂਰਖ, ਕਹਿਣ ਤੋਂ ਵੀ ਨਾ ਸਮਝ ਸਕਣ ਵਾਲਾ, ਜਿਸ ਨੂੰ ਸਮਝ ਹੀ ਨਹੀਂ ਆ ਸਕਦੀ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਹਉ ਮੂਰਖ ਮੁਗਧ, ਅਸੀਂ ਮੂਰਖ ਸਾਂ, ਮੂਰਖ ਅਗਿਆਨੀ ਸਾਂ ਭਾਈ, ਪਰ ਗੁਰ ਕੈ ਸ਼ਬਦ ਪਰਕਾਸਾ। ਜਦੋਂ ਗੁਰੂ ਨੇ ਬਖਸ਼ਿਸ਼ ਕਰ ਦਿੱਤੀ ਨਾ, ਰਹਿਮਤ ਕਰ ਦਿੱਤੀ, ਤੇ ਗੁਰੂ ਕੇ ਸ਼ਬਦ ਦੁਆਰਾ ਪ੍ਰਕਾਸ਼ ਹੋ ਗਿਆ, ਭਾਵ ਕੇ ਜੀਵਨ ਦੀ ਸਮਝ ਆ ਗਈ, ਜੀਵਨ ਦੇ ਵਿੱਚ ਚੇਤਨਤਾ ਆ ਗਈ। ਕਾਹਦੀ ਚੇਤਨਤਾ ਆਈ? कि यह जीवन किस वास्ते है, यह जीवन का मकसद की है, जीवन मिलिया किस वास्ते है। यह समझ आ गई प्राणी, तू आया लाहा लैन, लगा कित को पकड़े सब मुकदी चली रैन। यह समझ आ गई, पर समझ कदों आई? गुरु दे शब्द द्वारा, गुरु दे उपदेश दे राही।
हर जीवे तुम आपे देहो बुझाई,
हर जीओ हे हरि जीओ, ऐ मेरे मालिक प्रभु स्वामी जीओ, तुम आपे देहो बुझाई, तुसी आप ही बुझा देंदे हो, तुसी आप ही समझ देंदे समझा देंदे हो। मैं बेनती कीती सी ना कि प्रभु नू मिलदा कोई साधन कोई ढंग तरीका नहीं है, ये तो गुरु दे कोलों मिलदा है ना। जे गुरु नू मिलना है तो गुरु दी प्रभु दी प्राप्ति करनी है, फिर ढंग तरीका की है? साइंस ने बहुत तरक्की कीती है, पर अज तक मेडिकल साइंस ने कोई ऐसी टेबलेट कोई ऐसा कैप्सूल तैयार नहीं किया कि जिस दे शकिया शांति मिल जाए, जिस दे शकिया मन आनंदित हो जाए, जिस दे शकिया साडे मन विच अंतर आत्मा निश्चय हो जाए परमात्मा दा स्वरूप, ये नहीं मिले। ये तो करना पैंदा, ये बंदगी करनी पैंदी है, ये साधन करना पैंदा है। इसलिए सतगुरु महाराज सच्चे पातशाह जी कहंदे ने, ओ मेरे मालिक ने प्रभु ने बख्शिश कर दिती, हर जीओ तुम आपे देहो बुझाई, तुसी आप ही बुझा देंदे हो। ते जां ते साध संगत विच समझ आउंदी है, जिथे आप जी सज बैठे हो गुरु के प्यारियां दी संगत करके, ते जां फिर पंचम पातशाह जी नूं बेनती कर लई है कि महाराज आप जी कृपा करके दस दो। ते साहिब जी की कहंदे ने, साधक संग बुझाए प्रभ मेरा, जिथे आप जी सज बैठे हो ना, गुरु प्यारियां दी संगत गुरु दी संगत बुझे समझ आ जांदी है, निश्चय हो जांदा है कि प्रभ नेरा, कि वो मालिक जिहड़ा परमात्मा है ना वो नेरा नेड़े है, ओनू किते दूर नहीं भालन जाण दी लोड़, परिवार त्यागन दी लोड़ नहीं, कारोबार त्यागन दी लोड़ नहीं, दुकानदारी छड्डन दी लोड़ नहीं, जंगलां विच जाण दी लोड़ नहीं, फिर काहदी लोड़ है? रे मन ऐसो कर समय आसा, बन से सदन सबाय कर समझो, मन ही माहे उदासा। ऐसा सन्यासी जीवन बना ले कि अपने घर विच रहिंदा, अपने परिवार विच रहिंदा, तेरी एकाग्रता जेड़ी है ना वो ऐ होवे जिवें मैं एकांत विच बैठा होया। परिवार विच बैठिया भी एकांत अनुभव करनी है, ये गुरु ने बुझा दिता है समझा दिता है।
हर जीओ तुद बिटवो वारिया साधु, तेरे नाम बिटवो बल जाई।
जदों कोई सानू रस्ता दिखा देंदा है ना किसे भुले भटके राही नू, किसे जंगल दे विच भटके नू, कोई अगर मनुख रस्ता दिखा देवे ते ओदी कीमत ओ जानदा जिहड़ा भटकिया होया। असी भी भटके होए आ, असी भी भुले होए आ, असी भी जंगल रूपी उजाड़ दे विच फिर रहे आ, ते गुरु ने सानू समझा दिता, गुरु ने सानू समझ बख्शिश कर दिती। ते जदों कोई रस्ता दर्शाउंदा है ना असी वार वार ओदा धन्नवाद करदे आ, ते साहिब भी धन्नवाद कहिंदे करना की धनवाद करना। हाँ हर जीओ तुद बिटो वारिया, ऐ मेरे मालिक हरि जीओ, ऐ मेरे प्रभु मैं तेरे तो वारिया कुर्बान जांदा हां, हाँ कुर्बाने जाऊं निरवाना, हाँ कुर्बाने जाऊं, हाँ कुर्बाने जाऊं तिना कह किन्ना दे जी लैण जो तेरा नाम, मैं उन्हां तो कुर्बान जाना जिहड़े तेरा नाम लैंदे ने। इह नहीं कि मैं किसी अमीर तो कुर्बान जाना हां, किसी स्वर्ण जाति तो कुर्बान जांदा हां, नहीं, ਜਿਹੜੇ ਤੇਰਾ ਨਾਮ ਲੈਣ ਵਾਲੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਇਸ ਲਈ ਸਤਿਗੁਰੂ ਜੀ ਕਹਿੰਦੇ ਨੇ ਐ ਮੇਰੇ ਪ੍ਰਭੂ ਮੇਰੇ ਮਾਲਕ ਜੀ ਤੁਧ ਵਿਟੋ ਵਾਰਿਆ, ਮੈਂ ਤੇਥੋਂ ਵਾਰਨੇ ਕੁਰਬਾਨੇ ਬਲਹਾਰਨੇ ਜਾਂਦਾ ਹਾਂ, ਤੇਰੇ ਨਾਮ ਵਿਟੋ ਬਲ ਜਾਈ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਂਦਾ ਹਾਂ, ਮੈਂ ਤੇਰੇ ਤੋਂ ਬਲਹਾਰਨੇ ਜਾਂਦਾ ਹਾਂ, ਮੈਂ ਤੇਰੇ ਤੋਂ ਆਪਣੇ ਆਪ ਨੂੰ ਵਾਰੀ ਫੇਰੀ ਘੁਮਾਈ ਕਰ ਦਿੰਦਾ ਹਾਂ। ਜਦੋਂ ਆਨੰਦ ਕਾਰਜ ਹੁੰਦਾ ਨਾ, ਲੜਕੀ ਲੜਕਾ ਸਤਿਗੁਰਾਂ ਦੀਆਂ ਪਰਿਕਰਮਾ ਕਰਦੇ ਨੇ, ਪਤਾ ਕੀ ਭਾਵ ਹੁੰਦਾ ਕਿ ਅਸੀਂ ਤੇਰੇ ਤੋਂ ਕੁਰਬਾਨ ਹਾਂ, ਅਸੀਂ ਤੇਰੇ ਤੋਂ ਬਲਹਾਰ ਹਾਂ, ਤੁਸੀਂ ਸਾਡੀ ਜੀਵਨ ਦੇ ਵਿੱਚ ਆਤਮਕ ਰਸ ਆਨੰਦ ਰਸ ਬਖਸ਼ਿਸ਼ ਕਰ ਦੇਣਾ। ਤੇ ਜਿਸ ਗੁਰੂ ਨੇ ਸਾਨੂੰ ਸਮਝ ਦਿੱਤੀ, ਪਾਤਸ਼ਾਹ ਕਹਿੰਦੇ ਨੇ ਹਰ ਜੀਓ, ਹੇ ਹਰ ਜੀਓ ਪ੍ਰਭੂ ਜੀਓ, ਹਾਂ ਤੁਧ ਵਿਟ ਹੋ ਤੇਰੇ ਤੋਂ ਕੁਰਬਾਨ ਬਲਹਾਰ
ਹਮ ਸਬਦ ਮੂਏ ਸਬਦ ਮਾਰ ਜੀਵਾਲੇ ਭਾਈ ਸਬਦੇ ਮੁਕਤ ਪਾਈ।
ਵਿਸਰਾਮ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਮ ਸ਼ਬਦ ਮੂਏ, ਹਮ ਅਸੀਂ ਮੈਂ ਸ਼ਬਦ ਦੇ ਰਾਹੀਂ ਮਰ ਗਿਆ ਹਾਂ, ਸ਼ਬਦ ਦੇ ਰਾਹੀਂ ਮੈਨੂੰ ਮਰੇ ਨੂੰ ਜੀਵਨ ਮਿਲ ਗਿਆ ਹੈ। ਕਿਉਂਕਿ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜਾ ਸ਼ਬਦ ਦੇ ਰਾਹੀਂ ਮਰ ਜਾਂਦਾ ਹੈ ਨਾ, ਉਸ ਨੂੰ ਮੁੜ ਕੇ ਵਾਰ ਵਾਰ ਮਰਨਾ ਨਹੀਂ ਪੈਂਦਾ। ਸ਼ਬਦ ਮੂਏ ਸ਼ਬਦ ਮਾਰ ਜੀਵਾਲੇ, ਸ਼ਬਦ ਦੇ ਰਾਹੀਂ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ ਤੇ ਸ਼ਬਦ ਨਾਲ ਅੰਗਤਾ ਮਮਤਾ ਦੇ ਅਭਿਆਸ ਕਿ ਮੈਂ ਉੱਚੀ ਜਾਤ ਦਾ ਹਾਂ, ਮੈਂ ਬਹੁਤ ਅਮੀਰ ਹਾਂ, ਆਪਣੇ ਤਨ ਦੀ ਸੁੰਦਰਤਾ ਦਾ ਹੰਕਾਰ ਕਰਨਾ, ਆਪਣੇ ਧਨ ਦਾ ਹੰਕਾਰ ਕਰਨਾ, ਉੱਚੀ ਕੁਲ ਦਾ ਹੰਕਾਰ ਕਰਨਾ, ਇਹ ਸਾਰਾ ਕੁਝ ਸ਼ਬਦ ਦੇ ਰਾਹੀਂ ਮਰ ਜਾਂਦਾ ਹੈ। ਇਸੇ ਕਰਕੇ ਸੰਗਤ ਵਿੱਚ ਆ ਕੇ ਨਾ ਇਹ ਤਿੰਨ ਤਰ੍ਹਾਂ ਦੀ ਮੈਲ ਹੈ, ਗ੍ਰੰਥਾਂ ਨੇ ਕਥਨ ਕੀਤੀ, ਮਲ ਬਖਸ਼ੇਵ ਤੇ ਅਵਰਣਤਾ, ਇਹ ਖਤਮ ਹੋ ਜਾਂਦੀ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਹੈ ਸ਼ਬਦੇ ਹੀ ਮੁਕਤ ਪਾਈ, ਗੁਰੂ ਦੇ ਸ਼ਬਦ ਗੁਰੂ ਦੇ ਉਪਦੇਸ਼ ਦੁਆਰਾ ਗੁਰੂ ਦੇ ਰਾਹੀਂ ਆਪਣਾ ਹੰਗਤਾ ਮਮਤਾ ਮਾਰ ਕੇ ਆਤਮਕ ਜੀਵਨ ਪ੍ਰਾਪਤ ਕਰਨਾ ਤੇ ਗੁਰੂ ਦੇ ਉਪਦੇਸ਼ ਰਾਹੀਂ ਮੁਕਤੀ ਪ੍ਰਾਪਤ ਹੋ ਜਾਂਦੀ ਹੈ, ਜੀਵਨ ਮੁਕਤ ਹੋ ਜਾਈਦਾ ਹੈ।
ਸਬਦ ਮਨ ਤਨ ਮੇਰ ਮਨ ਹੋਆ ਹਰ ਵਸਿਆ ਮਨ ਆਈ,
ਗੁਰੂ ਦੇ ਉਪਦੇਸ਼ ਸ਼ਬਦ ਦੇ ਰਾਹੀਂ ਮਨ ਵੀ ਤਨ ਵੀ ਨਿਰਮਲ ਹੋਆ, ਨਿਰਮਲ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ, ਕਿਉਂਕਿ ਹਰ ਵਸਿਆ ਮਨ ਆਈ। ਹਰੀ ਪਰਮਾਤਮਾ ਜਦੋਂ ਮਨ ਵਿੱਚ ਵਸ ਗਿਆ, ਆ ਕੇ ਮਨ ਵਿੱਚ ਮਨ ਪਰਮਾਤਮਾ ਵਸ ਗਿਆ ਤੇ ਮਨ ਵਿੱਚ ਵਸੇ ਦੀ ਕੀ ਨਿਸ਼ਾਨੀ ਹੈ? ਮੇਰ ਤੇਰ ਖਤਮ ਹੋ ਜਾਂਦੀ ਹੈ, ਹੰਗਤਾ ਮਮਤਾ ਖਤਮ ਹੋ ਜਾਂਦੀ ਹੈ, ਤੇ ਫਿਰ ਕੀ ਹੁੰਦਾ? ਜੋ ਦਿਸੈ ਸੋ ਤੇਰਾ ਰੂਪ। ਫਿਰ ਜੋ ਵੀ ਅਸੀਂ ਦੇਖਦੇ ਹਾਂ ਨਾ, ਇਹ ਪਰਮਾਤਮਾ ਤੇਰਾ ਹੀ ਸਰੂਪ ਦੇਖਦਾ ਹੈ, ਨਾ ਕੋਈ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਾਈ। ਗੁਰੂਦੇਵ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਪਰਮਾਤਮਾ ਮਨ ਵਿੱਚ ਆ ਕੇ ਵਸ ਜਾਂਦਾ ਹੈ ਨਾ, ਇਹ ਤਨ ਵੀ ਨਿਰਮਲ ਤੇ ਮਨ ਵੀ ਨਿਰਮਲ ਹੋ ਜਾਂਦਾ ਹੈ।
ਸਬਦ ਗੁਰ ਦਾਤਾ ਜਿਤ ਮਨ ਰਾਤਾ ਹਰ ਸੋ ਰਹਿਆ ਸਮਾਈ।
ਸ਼ਬਦ ਗੁਰ, ਗੁਰੂ ਸ਼ਬਦ ਦਾ ਦਾਤਾ ਹੈ, ਗੁਰੂ ਉਪਦੇਸ਼ ਦਾ ਦਾਤਾ ਹੈ, ਗੁਰੂ ਉਪਦੇਸ਼ ਦੇਣ ਵਾਲਾ ਹੈ। ਜਿਤ ਮਨ ਰਾਤਾ, ਜਿਸ ਗੁਰੂ ਦੇ ਉਪਦੇਸ਼ ਦੇ ਰਾਹੀਂ ਮਨ ਰਾਤਾ ਰੰਗਿਆ ਗਿਆ ਹੈ, ਮਨ ਰੰਗੋ ਵੱਡ ਭਾਗੀਓ ਗੁਰ ਤੁੱਠਾ ਕਰੇ ਪਸਾਓ। ਐ ਵੱਡ ਭਾਗੀਓ, ਵੱਡੇ ਭਾਗਾਂ ਵਾਲੇ ਸਤ ਸੰਗੀ ਜਨੋ, ਆਪਣਾ ਮਨ ਨਾਮ ਦੇ ਵਿੱਚ ਰੰਗ ਲਓ, ਸ਼ਬਦ ਦੇ ਵਿੱਚ ਰੰਗ ਲਓ, ਫਿਰ ਗੁਰੂ ਤੁਹਾਡੇ ਤੇ ਰਹਿਮਤ ਕਰੇਗਾ, ਗੁਰੂ ਤੁਹਾਡੇ ਤੇ ਬਖਸ਼ਿਸ਼ ਕਰੇਗਾ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਉਹ ਉਸ ਗੁਰੂ ਦੀ ਬਖਸ਼ਿਸ਼, ਗੁਰੂ ਦੀ ਰਹਿਮਤ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਰਹਿਆ ਸਮਾਈ। ਉਹ ਮਾਲਕ ਜਿਹੜਾ ਸਮਾਇਆ ਹੋਇਆ ਸਾਰੇ ਅੰਤਰ ਆਤਮਾ ਜੀਵਨ ਵਿਚ ਸਮਾ ਜਾਂਦਾ ਹੈ, ਸਾਰੇ ਵਿਚ ਪ੍ਰਮਾਤਮਾ ਦਾ ਰੂਪ ਨਜ਼ਰ ਆਉਂਦਾ ਹੈ।
ਸ਼ਬਦ ਨ ਜਾਣ ਸੇ ਅੰਨੇ ਬੋਲੇ ਸੇ ਪਿਤ ਆਏ ਸੰਸਾਰਾ।
ਗੁਰਦੇਵ ਪਾਤਸ਼ਾਹ ਦੂਸਰਾ ਪੱਖ ਰੱਖਦੇ ਨੇ। ਪਹਿਲਾ ਪੱਖ ਤਾਂ ਹੈ ਨਾ ਜਿਹੜੇ ਮਾਲਕ ਦੇ ਨਾਮ ਨਾਲ ਜੁੜ ਗਏ ਨੇ ਤੇ ਜੁੜੇ ਉਹ ਜਿਹੜੇ ਬੇਨਤੀ ਕੀਤੀ ਕਿ ਮੈਂ ਸਿਮਰਦਾ ਰਵਾਂ। ਹੁਣ ਦੂਸਰਾ ਪੱਖ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਸ਼ਬਦ ਨਾ ਜਾਣੇ ਜਿਹੜੇ ਗੁਰੂ ਦੇ ਉਪਦੇਸ਼ ਨੂੰ ਨਹੀਂ ਜਾਣਦੇ, ਗੁਰੂ ਦੇ ਉਪਦੇਸ਼ ਨੂੰ ਨਹੀਂ ਸਮਝਦੇ, ਉਹ ਅੰਨੇ ਤੇ ਬੋਲੇ ਨੇ। ਕਿਉਂਕਿ ਸੇ ਅੰਨੇ ਬੋਲੇ ਕਿਤ ਆਏ ਸੰਸਾਰਾ, ਉਹ ਕਾਹਦੇ ਵਾਸਤੇ ਸੰਸਾਰ ਤੇ ਆਏ ਨੇ। ਸਾਈਨ ਆਫ ਇੰਟਰੋਗੇਸ਼ਨ ਇਸ ਨੂੰ ਕਹਿੰਦੇ, ਸਵਾਲੀਆ ਚਿੰਨ। ਇਹ ਸਵਾਲੀਆ ਚਿੰਨ ਉਹ ਕਾਹਦੇ ਵਾਸਤੇ ਸੰਸਾਰ ਤੇ ਆਏ ਨੇ ਜਿਹੜੇ ਗੁਰੂ ਦੇ ਸ਼ਬਦ ਨੂੰ ਹੀ ਨਹੀਂ ਸਮਝਦੇ, ਗੁਰੂ ਦੇ ਉਪਦੇਸ਼ ਨੂੰ ਨਹੀਂ ਮੰਨਦੇ।
ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਜੰਮਾ ਹੈ ਵਾਰੋ ਵਾਰਾ।
ਤੇ ਜਿਨ੍ਹਾਂ ਦੇ ਹਰੀ ਪ੍ਰਮਾਤਮਾ ਦੇ ਨਾਮ ਦੇ ਰਸ ਨੂੰ ਨਹੀਂ ਪਾਇਆ, ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਰਸ ਨੂੰ ਨਹੀਂ ਚੱਖਿਆ, ਉਹਨਾਂ ਨੇ ਆਪਣਾ ਜਨਮ ਬਿਰਥਾ ਗਵਾ ਲਿਆ ਹੈ, ਉਹਨਾਂ ਦਾ ਜਨਮ ਅਕਾਰਥ ਗਿਆ ਹੈ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਨਾ, ਜਨਮ ਅਕਾਰਥ ਕੀਨ। ਸਿਮਰਨ ਤੋਂ ਬਿਨਾਂ ਜਨਮ ਅਕਾਰਥ ਹੈ, ਕਿਸੇ ਅਰਥ ਨਹੀਂ, ਜੀਵਨ ਦਾ ਕੋਈ ਸਿਧਾਂਤ ਨਹੀਂ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਐਸੇ ਜਿਹੜੇ ਜੀਵ ਨੇ ਨਾ, ਉਹ ਮੁੜ ਕੇ ਜੰਮਦੇ ਮਰਦੇ ਮਰਦੇ ਜੰਮਦੇ ਨੇ।
ਦੁਸ਼ਟਾ ਤੇ ਕੀੜੇ ਦੁਸ਼ਟਾ ਮਾਹੇ ਸਮਾਨ,
ਉਹ ਗੰਦਗੀ ਦੇ ਕੀੜੇ ਨੇ ਤੇ ਗੰਦਗੀ ਦੇ ਵਿਚ ਹੀ ਸਮਾ ਜਾਂਦੇ ਨੇ, ਗੰਦਗੀ ਵਿਚ ਪੈਦਾ ਹੁੰਦੇ ਨੇ, ਗੰਦਗੀ ਵਿਚ ਹੀ ਸਮਾ ਜਾਂਦੇ ਨੇ। ਕਿਉਂ ਐਸਾ ਹੋਇਆ ਜੀ? ਮਨਮੁਖ ਮੁਗਤ ਗਵਾਰਾ, ਉਹ ਮਨਮੁਖ ਮੂਰਖ ਗਵਾਰ ਨੇ ਜਿਨ੍ਹਾਂ ਨੇ ਜੀਵਨ ਦੇ ਇਸ ਸਿਧਾਂਤ ਨੂੰ ਨਹੀਂ ਸਮਝਿਆ ਤੇ ਖਾ ਲਿਆ ਪੀ ਲਿਆ ਸੌ ਲਿਆ, ਇਹੀ ਜੀਵਨ ਦਾ ਮਕਸਦ ਰਹਿ ਗਿਆ। ਤੇ ਜਿਹੜੇ ਐਸੇ ਨੇ ਉਹਨਾਂ ਨੂੰ ਸਤਿਗੁਰੂ ਨੇ ਗੰਦਗੀ ਦੇ ਕੀੜੇ ਦੀ ਤਰ੍ਹਾਂ ਕਿਹਾ ਸਤਿਗੁਰੂ ਪਾਤਸ਼ਾਹ ਜੀ। ਇਸੇ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਜੇ ਤੂੰ ਸਿਮਰਨ ਨਹੀਂ ਕੀਤਾ, ਸਿੱਖ ਗੁਰੂ ਕਾ ਹੋ ਗਇਓ ਜਪ ਜੀ ਕੰਠ ਨਾ ਕੀਨ, ਤੰਦੁਲ ਪਿੰਨ ਤੁਖ ਕਾਮ ਕੇ ਤੈਸੇ ਸਿੱਖ ਕੋ ਚੀਨ। ਜੀਵਨ ਦਾ ਕਾਹਦਾ ਮਕਸਦ ਹੈ?
ਆਪੇ ਕਰ ਵੇਖਾ ਮਾਰਗ ਲਾਏ ਭਾਈ, ਤਿਸ ਦਿਨ ਅਵਰ ਨ ਕੋਈ।
ਆਪੇ ਕਰ ਵੇਖੇ ਮਾਰਗ ਲਾਏ ਭਾਈ, ਉਹ ਮਾਲਕ ਆਪ ਹੀ ਕਰ ਕਰਕੇ ਵੇਖਦਾ ਏ, ਆਪ ਹੀ ਜੀਵਾਂ ਨੂੰ ਮਾਰਗ ਰਸਤੇ ਤੇ ਲਾਉਂਦਾ ਏ। ਉਹਦੇ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਹੈ ਨਹੀਂ, ਉਹ ਸਰਵ ਸ਼ਕਤੀਮਾਨ ਹੈ, ਉਹ ਕਰਨ ਕਾਰਨ ਸਮਰੱਥ ਹੈ, ਸਰਵ ਕਾਲਾ ਸਮਰੱਥ ਸਮਰੱਥ ਪਰਮਾਤਮਾ ਹੈ।
ਜੋ ਤੁਰ ਲਿਖਿਆ ਸੋ ਕੋਈ ਨ ਮਿਟਾ ਭਾਈ, ਕਰਤਾ ਕਰੇ ਸੋ ਹੋਈ।
ਜੋ ਧੁਰ ਦਰਗਾਹ ਦੇ ਤੋਂ ਲਿਖਿਆ ਹੈ ਨਾ, ਜੋ ਤੁਰ ਲਿਖਿਆ ਕੋਈ ਉਸ ਨੂੰ ਮੇਟ ਨਹੀਂ ਸਕਦਾ, ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਤੇ ਰਾਜੇ ਨੇ ਸ਼ੰਕਾ ਕਰ ਲਈ, ਜੇ ਲਿਖਿਆ ਮਿਟਣਾ ਹੀ ਨਹੀਂ ਤੇ ਫਿਰ ਸੰਗਤ ਵਿਚ ਆਉਣ ਦਾ ਕੀ ਫਾਇਦਾ, ਫਿਰ ਸਿਮਰਨ ਬਾਣੀ ਪੜਨ ਦਾ ਕੀ ਫਾਇਦਾ। ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਮਾਲਕ ਤੇਰੇ ਮਸਤਕ ਦੀਆਂ ਰੇਖਾਵਾਂ ਬਦਲ ਦਿੰਦਾ ਜਦੋਂ ਤੂੰ ਗੁਰੂ ਦੀ ਸ਼ਰਨ ਵਿਚ ਆ ਜਾਂਦਾ। ਜਦੋਂ ਮਸਤਕ ਝੁਕਾਉਂਦੇ ਆ ਨਾ ਗੁਰੂ ਦੀ ਹਜ਼ੂਰੀ ਵਿਚ, ਮੱਥਾ ਟੇਕਦੇ ਆ ਤੇ ਗੁਰੂ ਰਹਿਮਤ ਕਰਕੇ ਜਨਮ ਮਰਨ ਕੱਟ ਦਿੰਦਾ, ਸਮਾਂ ਨਹੀਂ ਹੈ। ਪਾਤਸ਼ਾਹ ਨੇ ਕੋਟ ਸ਼ਮੀਰ ਦੇ ਲਖਮੀਰ ਤੇ ਸ਼ਮੀਰ ਦੇ ਜਨਮ ਸੁਪਨੇ ਵਿਚ ਹੀ ਭਗਤੀ ਪੂਰੇ ਕਰ ਦਿੱਤੇ, ਕਿਉਂਕਿ ਉਹ ਗੁਰੂ ਦੀ ਸ਼ਰਨ ਵਿਚ ਆਇਆ ਹੈ।
ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨ ਦੂਜਾ ਕੋਈ।
ਹੇ ਭਾਈ, ਜਿਨ੍ਹਾਂ ਦੇ ਅੰਤਰ ਮਨ ਵਿਚ ਨਾਮ ਵਸਿਆ, ਨਾਨਕ ਨਾਮ ਵਸਿਆ ਮਨ ਭਾਈ, ਜਿਨ੍ਹਾਂ ਦੇ ਨਾਮ ਮਨ ਵਿਚ ਵਸ ਗਿਆ ਤੇ ਨਾਮ ਕਦੋਂ ਵਸਿਆ? ਗੁਰੂ ਨੇ ਜਦੋਂ ਬਖਸ਼ਿਸ਼ ਕਰ ਦਿੱਤੀ, ਰਹਿਮਤ ਕਰ ਦਿੱਤੀ, ਕਿਉਂਕਿ ਗੁਰੂ ਤੋਂ ਬਿਨਾਂ ਕੋਈ ਨਾਮ ਦੀ ਦਾਤ ਦੇ ਨਹੀਂ ਸਕਦਾ। ਇਹ ਨਾਮ ਦੀ ਬਖਸ਼ਿਸ਼, ਨਾਮ ਦੀ ਦਾਤ ਗੁਰੂ ਤੋਂ ਬਿਨਾਂ ਹੋਰ ਕਿਸੇ ਕੋਲੋਂ ਪ੍ਰਾਪਤ ਨਹੀਂ ਹੋ ਸਕਦੀ। ਤੇ ਨਾਮ ਜਪਣ ਵਾਸਤੇ ਜੀਵਨ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਨਾਮ ਨਾ ਸਿਮਰੇ, ਜੇ ਨਾਮ ਨਹੀਂ ਨਾ ਸਿਮਰਿਆ ਤੇ ਫਿਰ ਜਨਮ ਦਾ ਮਰਨ ਦੇ ਵਿਚ ਪੈਣਾ ਪਵੇਗਾ, ਜਮਾਂ ਦੀਆਂ ਚੋਟਾਂ ਖਾਣੀਆਂ ਪੈਣਗੀਆਂ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਜਿੱਤਰ ਘੱਟ ਅੰਤਰ ਹੈ ਸਾਸਾ, ਜਿੰਨਾ ਚਿਰ ਤੇਰੇ ਸਵਾਸ ਚੱਲਦੇ ਨੇ ਨਾ ਪਰਮਾਤਮਾ ਦਾ ਸਿਮਰਨ ਕਰ, ਕੰਮ ਕਰਦਿਆਂ ਵੀ, ਉੱਠਦਿਆਂ ਬਹਿੰਦਿਆਂ ਵੀ, ਪਰਿਵਾਰ ਵਿਚ ਵੀ, ਅੰਤਰ ਆਤਮਾ ਤੇਰਾ ਧਿਆਨ ਨਾਮ ਦੇ ਵਿਚ ਜੁੜ ਜਾਏ ਤੇ ਜੀਵਨ ਬਖਸ਼ਿਸ਼ ਹੋ ਜਾਏਗਾ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਪਾਵਨ ਉਪਦੇਸ਼ ਸਾਡੇ ਹਿਰਦੇ ਵਿਚ ਵਸ ਜਾਏ। ਹੋਈਆਂ ਭੁੱਲਾਂ ਨਾ ਚਿਤਾਰਨੀਆਂ, ਸਿੰਘ ਸਾਹਿਬ ਜੀ ਦਾ ਗੁਰੂ ਕੀ ਸੰਗਤ ਪ੍ਰਬੰਧਕਾਂ ਦਾ ਕੋਟਾਨ ਕੋਟ ਧੰਨਵਾਦ। ਅਖੀਰਲੀਆਂ ਪੰਕਤੀਆਂ ਪਿਆਰ ਵਿਚ ਪੜੋ ਜੀ।
ਆਪੇ ਕਰ ਵੇਖਾ ਮਾਰ ਬੁਲਾਏ ਭਾਈ, ਤਿਸ ਦਿਨ ਅਵਰ ਨ ਕੋਈ, ਜੋ ਤੇਰ ਲਿਖਿਆ ਸੋ ਕੋਈ ਨ ਮਿਟੈ ਭਾਈ, ਕਰਤਾ ਕਰੇ ਸੋ ਹੋਈ, ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ